ਜਦ ਮਾਲਾ ਛੱਡਿਆ ਜਾ ਸਨਾਤਨ ਹੋਇਆ ਕਿ ਮਾਲਾ ਤੋਂ ਪਹਿਲਾਂ ਸਨਾਤਨ ਸੀ ਸ਼ਰਾਰਤ ਕੀਤੀ ਹੈ ਪੁੱਠੇ ਅਰਥ ਕਰਨ ਦੀ ਪਰ ਹੋ ਨਹੀਂ ਸਕੇ ਇਹਦੇ ਭਗਤੀ ਪੁੱਠੇ ਅਰਥ ਕੀਤੇ ਨੇ ਇਹ ਮਨ ਉਲਟ ਸਨਾਤਨ ਹੋਇਆ ਕਹਿੰਦੇ ਹੁਣ ਮੇਰਾ ਮਨ ਉਲਟ ਕੇ ਸਨਾਤਨ ਹੋਇਆ ਸਨਾਤਨ ਮਤ ਸਾਡੀ ਵਾਹੀ ਕਰਦੀ ਸਨਾਤਨ ਤੋਂ ਉਲਟ ਹੋਇਆ ਸਨਾਤਨ ਵਿੱਚ ਜੀਵਨ ਮਰਨਾ ਹੁੰਦਾ ਹੀ ਨਹੀਂ ਉਹਦਾ ਕਹਿੰਦੇ ਨੇ ਮਰੇ ਤੋਂ ਮੁਕਤੀ ਮਿਲੂ ਸਨਾਤਨ ਵਾਲੇ ਇਹ ਕਹਿੰਦੇ ਤਬ ਜਾਣਿਆ ਜਬ ਜੀਵਨ ਬੂਆ ਜੀਵਤ ਬੂਆ ਮੈਂ ਜਿਉਂਦਾ ਹੀ ਮਰ ਗਿਆ ਉਹ ਮੰਨਦੇ ਨਹੀਂ ਸਨਾਤਨ ਵਾਲੇ ਸਾਰੇ ਅਰਥ ਬਦਲਤੇ ਕਬੀਰ ਦੇ ਇੱਥੋਂ ਬਦਲੇ ਹੋਏ ਆਪੇ ਸਾਰੇ ਪਿੱਛੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਬਦਲੇ ਗਏ ਉਹ ਅਰਥ ਪੜ੍ਹਦੇ ਨੇ ਉਹ ਅਰਥ ਸਾਹਿਬ ਨੂੰ ਕਰੀ ਜਾਂਦਾ ਉਹੀ ਅਰਥ ਮਸ਼ੀਨਰੀ ਵਾਲੇ ਕਰੀ ਜਾਂਦੇ ਨੇ ਉਹੀ ਅਰਥ ਜਿਹੜੇ ਜ਼ਿਆਦਾ ਦਾਅਵੇ ਕਰਦੇ ਨੇ ਨਾ ਅਜਿੰਦਰ ਸਿੰਘ ਵਰਗੇ ਉਹ ਕਾਲੇ ਫਗਾਨੇ ਵਰਗੇ ਸਾਰੇ ਹੀ ਸਨਾਤਨੀ ਮਤ ਦੇ ਧਾਰਨੀ ਨੇ ਇਹ ਸਾਬਤ ਕਰਨ ਨੂੰ ਸਨਾਤਨੀ ਮਤ ਦੇ ਨੇ ਜਿੱਥੇ ਮਰਜ਼ੀ ਗੱਲ ਕਰ ਲੈਣ ਸਨਾਤਨੀ ਮਤ ਦੇ ਧਾਰਨੀ ਨੇ ਇਹਦੇ ਅਰਥ ਉਲਟ ਬੰਨੀ ਬੈਠਾ ਸਾਹਿਬ ਸਿੰਘ ਸਾਹਿਬ ਸਿੰਘ ਦੇ ਉਹ ਹਮੀ ਨੇ ਤੂੰ ਤਾਂ ਆਪ ਸਨਾਤਨ ਮਤ ਦੇ ਧਾਰਨੀ ਨੇ ਆਪ ਸਨਾਤਨੀ ਨੇ ਇਸ ਕਰਕੇ ਦਸਮ ਗ੍ਰੰਥ ਦੇ ਖਿਲਾਫ ਨੇ ਸਨਾਤਨੀ ਨੇ ਸਨਾਤਨ ਮਤ ਤੇ ਦਸਮ ਗ੍ਰੰਥ ਖਿਲਾਫ ਹੈ ਉਹ ਦਸਮ ਗ੍ਰੰਥ ਦੇ ਕਿਉਂ ਨੇ ਖਿਲਾਫ ਸਨਾਤਨੀ ਨੇ ਆਪ ਭਾਵੇਂ ਉਹਨਾਂ ਨੇ ਲਿਖ ਦਿੱਤਾ ਸੱਚ ਕਾ ਮਾਰਗ ਸੱਚਕਾ ਮਾਰਗ ਦੀ ਕਿਹੜੀ ਗੱਲ ਹੈ ਉਹਦੇ ਲਿਖੀ ਸੱਚ ਕੇ ਮਾਰਗ ਦੀ ਉਹ ਤਾਂ ਬਹੁਤ ਬੜੀ ਅਸਲ ਦੇ ਵਿੱਚ ਇਹ ਤਾਂ ਬੰਦੇ ਹੀ ਸਨਾਤਨੀਆਂ ਦਾ ਸੀਗਾ ਕਾਲਾ ਫਗਾਨਾ ਤਾਂ ਹਾਇਰਡ ਬੰਦਾ ਸੀ ਇਹ ਪੈਸਾ ਉੱਥੇ ਹੀ ਆਉਣਾ ਸੀ ਇਹਦਾ ਇਹ ਤਾਂ ਬੰਦੇ ਹੀ ਆਉਣਾ ਸੀ ਨਾਲੇ ਪੁਲਿਸ ਵਾਲਾ ਬੰਦੇ ਨੂੰ ਜਿਹਨੇ ਸਾਰੀ ਜ਼ਿੰਦਗੀ ਪੁਲਿਸ ਦੀ ਨੌਕਰੀ ਕਰੀ ਉਹ ਧਾਰਮਿਕ ਉਦੋਂ ਹੁੰਦਾ ਹੀ ਨਹੀਂ ਉਹ ਧਾਰਮਿਕ ਹੋਜੂਗਾ ਹੋ ਸਕਦਾ ਕਦੇ ਸਾਰੀ ਜ਼ਿੰਦਗੀ ਦਾ ਪੁਲਿਸ ਦੀ ਨੌਕਰੀ ਕੀਤੀ ਹੈ ਤੂੰ ਧਾਰਮਿਕ ਹੋ ਜਾਵੇ ਉਹ ਤਾਂ ਫਿਰ ਅਗਲਿਆਂ ਨੇ ਕਿਹਾ ਵੀ ਤੂੰ ਸਿੱਖਮਤ ਦੇ ਖਿਲਾਫ ਹੁਣ ਕੁਛ ਕਰ ਵੀੜਾ ਚੱਕ
ਕਹੋ ਕਬੀਰ ਸੁਖ ਸਹਿਜ ਸਮਾਉ ਆਪ ਨ ਡਰੂ ਨਾ ਹੋਰ ਡਰਾਵੂ
ਕਹੋ ਕਬੀਰ ਸੁਖ ਸਹਿਜ ਸਮਾਉ ਕਹਿੰਦਾ ਮੈਂ ਸੁਖ ਸਹਿਜ ਅਵਸਥਾ ਚ ਹੋ ਕੇ ਜਾਗਿਆ ਹੋਇਆ ਅਵਸਥਾ ਜਾਗਰਤ ਅਵਸਥਾ ਚ ਹੋ ਕੇ ਸੁਖ ਸਮਾਇਆ ਹੋਇਆ ਸੁਖ ਸਹਿਜ
ਸਮਾਉ
ਸਹਿਜ ਸੁਖ ਚ ਇੱਕ ਸਹਿਜ ਸੁਖ ਹੁੰਦਾ ਹੈ ਜਿਹੜਾ ਦੂਆ ਸੁਖ ਹੁੰਦਾ ਸੰਸਾਰੀ ਉਹ ਸਹਿਜ ਸੁਖ ਨਹੀਂ ਹੁੰਦਾ ਜਾਗਰਤ ਅਵਸਥਾ ਬੜਾ ਸੁਖ ਹੋਰ ਹੈ ਸਹਿਜ ਸੁਖ ਤੱਤੀ ਤਵੀ ਤੇ ਬੈਠੇ ਦਾ ਵੀ ਸਹਿਜ ਸੁਖ ਹੁੰਦਾ ਤਵੀ ਡਿਸਟਰਬ ਨਹੀਂ ਕਰ ਸਕਦੀ ਸਹਿਜ ਸੁਖ ਨੂੰ ਚਰਖੜੀ ਤੇ ਚੜਿਆ ਹੋਇਆ ਵੀ ਸਹਿਜ ਸੁਖ ਹੈ ਉਹਨੂੰ ਉਹਨੂੰ ਨਹੀਂ ਫਰਕ ਹੁੰਦਾ ਸਹਿਜ ਸੁਖ ਦਾ ਸਰੀਰਕ ਸੁਖ ਦਾ ਕੋਈ ਸੰਬੰਧ ਨਹੀਂ ਸੰਸਾਰੀ ਸੁਖ ਦਾ ਕੋਈ ਸੰਬੰਧ ਨਹੀਂ ਸਹਿਜ ਸੁਖ ਭੰਗ ਨਹੀਂ ਕੀਤਾ ਜਾ ਸਕਦਾ ਸਹਿਜ ਸੁਖ ਦਾ ਆਤਮਾ ਨਾਲ ਸੰਬੰਧ ਆਤਮਕ ਸੁਖ ਹੈ ਪਰਮ ਆਨੰਦ ਦੀ ਅਵਸਥਾ ਹੈ ਸਹਿਜ ਸੁਖ ਪਰਮ ਆਨੰਦ ਦੀ ਅਵਸਥਾ ਹੈ ਉਹਦੇ ਬਾਅਦ ਤਾਂ ਫਿਰ ਦੁੱਖ ਹੁੰਦਾ ਹੀ ਨਹੀਂ ਜਿਹੜੇ ਸੁਖ ਦੇ ਬਾਅਦ ਦੁੱਖ ਹੁੰਦਾ ਤਾਂ ਕਬੀਰ ਮੰਗਦਾ ਹੀ ਨਹੀਂ ਸੁਖ ਮੰਗੋ ਦੁੱਖ ਅੱਗੇ ਆਵੇ ਸੋ ਸੁਖ ਹਮੂ ਨਾ ਮੰਗਿਆ ਭਾਵੇ ਕਬੀਰ ਕਹਿੰਦਾ ਜੇ ਸੁਖ ਮੰਗੇ ਤੇ ਅੱਗੇ ਦੁੱਖ ਆ ਜਾਏ ਉਹਦੇ ਬਾਅਦ ਫਿਰ ਐਸੇ ਸੁਖ ਦੀ ਮੈਨੂੰ ਕੋਈ ਲੋੜ ਨਹੀਂ ਸਹਿ ਸੁਖ ਦੇ ਬਾਅਦ ਦੁੱਖ ਹੁੰਦਾ ਹੀ ਹੋ ਹੀ ਨਹੀਂ ਸਕਦਾ ਪਰ ਦੁੱਖ ਨਾ ਲੱਗਾ ਆਏ ਉਹਦੇ ਦੁੱਖ ਨੇੜੇ ਵੀ ਨਹੀਂ ਆ ਕੇ ਲੱਗਦਾ
ਆਪ ਨਾ ਡਰੂ ਨਾ ਹੋਵੇ ਡਰਾਮ
ਨਾ ਮੈਂ ਕਹੇ ਤਾਂ ਡਰਦਾ ਨਾ ਮੈਂ ਤੁਹਾਨੂੰ ਡਰਾਉਣ ਮੈਂ ਨਹੀਂ ਡਰਾ ਰਿਹਾ ਲੋਕ ਭਾਵੇਂ ਡਰੇ ਹੋਏ ਨੇ ਡਰੇ ਹੋਏ ਸੀ ਨਾ ਸਾਰੇ ਡਰ ਗਏ ਨਾ ਉੱਤੇ ਸਾਰੇ ਡਰੇ ਹੋਇਆਂ ਦੀ ਗੱਲ ਕੀਤੀ ਹੋਈ ਅਸਲ ਚ ਉਹ ਤਾਂ ਡਰਦੇ ਹੀ ਹੋਏ ਨੇ ਕਹਿੰਦਾ ਮੈਂ ਡਰਾਉਣ ਵਾਸਤੇ ਕੋਈ ਗੱਲ ਨਹੀਂ ਕਹਿ ਰਿਹਾ ਨਾ ਮੈਨੂੰ ਡਰ ਕਿਸੇ ਦਾ ਹੈਗਾ ਨਾ ਮੈਂ ਇਹਨੂੰ ਡਰਾਉਣ ਦੀ ਡਰਾਉਣ ਵਾਸਤੇ ਕੁਛ ਬੋਲ ਰਿਹਾ ਜੋ ਮੈਂ ਬੋਲ ਰਿਹਾ ਕਿਸੇ ਨੂੰ ਡਰਾਉਣ ਵਾਸਤੇ ਝੂਠ ਬੋਲੀ ਦਾ ਹੁੰਦਾ ਡਰਾਉਣ ਵਾਸਤੇ ਝੂਠ ਬੋਲੀ ਦਾ ਹੁੰਦਾ ਸੱਚ ਡਰਾਉਣ ਵਾਸਤੇ ਨਹੀਂ ਬੋਲੀ ਦਾ ਹੁੰਦਾ ਸੱਚ ਬੋਲੀ ਦਾ ਹੁੰਦਾ, ਡਰ ਨਾਲ ਆਪੇ ਡਰਦੇ ਰਹਿੰਦੇ ਨੇ। ਸੱਚ ਤਾਂ ਨਿਰਭੈ ਕਰਨ ਵਾਸਤੇ ਬੋਲੀ ਦਾ ਹੁੰਦਾ ਦੂਜਿਆਂ ਨੂੰ, ਪਰ ਜਿਹੜੇ ਸੱਚ ਦੇ ਵਿਰੋਧ ਕਰਨ ਵਾਲੇ ਹੁੰਦੇ ਨੇ ਉਹਨਾਂ ਨੂੰ ਉਹੀ ਡਰ ਲੱਗਣ ਲੱਗ ਜਾਂਦਾ, ਉਹ ਆਪਣੇ ਆਪ ਡਰ ਪੈਦਾ ਹੋ ਜਾਂਦਾ ਉਹਨਾਂ ਦੇ ਅੰਦਰ ਵੀ ਅਸੀਂ ਸੱਚ ਦੇ ਉਲਟਾ ਪਾਈ।
ਗੌਂਡੀ ਕਬੀਰ ਜੀ, ਪਿੰਡ ਮੂਹੈ ਜੀਓ ਕਿਹ ਕਰ ਜਾਤਾ, ਸ਼ਬਦ ਅਤੀਤ ਅਨਾਹਦ ਰਾਤਾ, ਜਿਨੀ ਰਾਮ ਜਾਣਿਆ ਤਿਨੇ ਪਛਾਣਿਆ, ਜਿਉਂ ਗੂੰਗੇ ਸਾਕਰ ਮਨ ਮਾਨਿਆ, ਐਸਾ ਗਿਆਨ ਕਥੈ ਬਨਵਾਰੀ, ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ, ਰਹਾਓ ਸੋ ਗੁਰ ਕਰੋ ਜੇ ਬੋਹਰ ਨਾ ਕਰਨਾ, ਸੋ ਪਦ ਰਵੋ ਜੇ ਬੋਹਰ ਨਾ ਰਵਣਾ, ਸੋ ਧਿਆਨ ਧਰੋ ਜੇ ਬੋਹਰ ਨਾ ਧਰਨਾ, ਐਸੇ ਮਰੋ ਜੇ ਬੋਹਰ ਨਾ ਮਰਨਾ, ਉਲਟੀ ਗੰਗਾ ਜਮਨ ਮਿਲਾਵੋ, ਬਿਨ ਜਲ ਸੰਗਮ ਮਨ ਮੈਂ ਨਹਾਵੋ, ਲੋਚਾ ਸੰਸਰ ਇਹੋ ਵਿਵਹਾਰਾ, ਤਤ ਵਿਚਾਰ ਕਿਆ ਅਵਰ ਵਿਚਾਰਾ, ਤੇਜ ਬਾਏ ਪ੍ਰਥਮੀ ਆਕਾਸ਼ਾ, ਐਸੀ ਰਹਿਤ ਰਹੂ ਹਰ ਪਾਸਾ, ਕਹਿ ਕਬੀਰ ਨਿਰੰਜਨ ਧਿਆਵੂ, ਤਿਤ ਕਰ ਜਾਊ ਜੇ ਬੋਹਰ ਨਾ ਆਵੂ। ਪਿੰਡ ਮੂਹੈ ਜੀਓ ਕਹਿ ਕਰ ਜਾਤਾ,
ਜਦ ਕਹਿੰਦੇ ਸਰੀਰ ਮਰ ਜਾਂਦਾ, ਪਿੰਡ ਸਰੀਰ ਨੂੰ ਕਹਿੰਦਾ, ਸਰੀਰ ਨਾਲ ਆਤਮਾ ਅਲੱਗ ਹੋ ਜਾਂਦੀ ਹੈ, ਫਿਰ ਜਿਹੜੀ ਆਤਮਾ ਕਿਹੜੇ ਘਰ ਜਾਂਦੀ ਹੈ, ਜੀਓ ਕਿਹੜੇ ਘਰ ਚਲੇ, ਕਿੱਥੇ ਜਾਂਦਾ
ਜੀਓ ਕਿਹ ਘਰ ਜਾਤਾ,
ਜੀਓ ਕਿਹ ਘਰ ਜਾਤਾ, ਜੀਓ ਫਿਰ ਕਿੱਥੇ ਚਲਾ ਜਾਂਦਾ, ਇਹ ਸਵਾਲ ਹੈ।
ਸ਼ਬਦ ਅਤੀਤ ਅਨਾਹਦ ਰਾਤਾ,
ਜਿਹੜਾ ਸ਼ਬਦ ਹੈ ਇਹਦਾ ਅਤੀਤ ਹੈ, ਜਿੱਥੋਂ ਪੈਦਾ ਹੋਇਆ, ਪੈਦਾ ਕੀ ਹੋਇਆ ਹੁਕਮ ਚੋ, ਉਹਦੇ ਨਾਲ ਕਹਿੰਦੇ ਜੁੜ ਜਾਂਦੇ ਜਾ ਕੇ, ਅਨਾਹਦ ਸ਼ਬਦ ਦੇ ਨਾਲ ਜੁੜ ਜਾਂਦਾ ਹੈ ਜਾ ਕੇ, ਇਹ ਜਵਾਬ ਹੈ ਨਾਲ ਦੀ ਨਾਲ। ਗੁਰੂ ਨਾਨਕ ਦਾ ਜਵਾਬ ਹੈ ਸਿੱਧਾ ਨੂੰ, ਇਹੀ ਜਵਾਬ ਹੈ ਗੁਰੂ ਨਾਨਕ ਦਾ, ਉਹਨਾਂ ਨੇ ਕਿਹਾ ਕਹਾਂ ਤੇ ਆਏ ਕਹਾਂ ਜਾਏ ਕਹਾਂ ਰਹੇ ਸਮਾਈ, ਕਹਿੰਦੇ ਸ਼ਬਦੇ ਆਵੇ ਸ਼ਬਦੇ ਜਾਈ ਸ਼ਬਦੇ ਰਹੇ ਸਮਾਈ, ਹੁਕਮੇ ਆਵੇ ਹੁਕਮੇ ਜਾਏ ਹੁਕਮੇ ਰਹੇ ਸਮਾਈ, ਉਹੀ ਜਵਾਬ ਆ ਕਬੀਰ ਨੇ ਪਹਿਲਾਂ ਹੀ ਦਿੱਤਾ ਹੈ ਜਵਾਬ। ਇਹਦਾ ਮਤਲਬ ਹੈ ਗੁਰੂ ਨਾਨਕ ਨੂੰ ਕਬੀਰ ਤੋਂ ਹੀ ਇਹ ਬਾਣੀ ਤੋਂ ਸਮਝ ਆਈ ਹੋਈ ਸੀ, ਪਹਿਲਾਂ ਜੋ ਵੀ ਗੁਰੂ ਨਾਨਕ ਨੇ ਗੱਲ ਕਹੀ ਆ ਕਬੀਰ ਦੀ ਪਹਿਲਾਂ ਕਹੀ ਹੋਈ ਹੈ। ਆਪ ਨਾ ਡਰੂ ਨਾ ਅਵਰ ਡਰਾਊ, ਪੈ ਕਾਹੂ ਕੋ ਦੇਤਨੇ ਨਾ ਪੈ ਮਾਨਤਾ ਨੂੰ, ਇਸੇ ਗੱਲ ਕਬੀਰ ਦੀ ਹੋਈ ਵਿਆਖਿਆ ਕੀਤੀ ਹੈ ਸਾਰੀ ਗੁਰਬਾਣੀ ਨੇ। ਇੱਕ ਗੱਲ ਦੱਸੋ ਜਿਹੜੀ ਕਬੀਰ ਨੇ ਨਾ ਕਹੀ ਹੋਵੇ, ਕੋਈ ਇੱਕ ਗੱਲ ਸਾਬਤ ਕਰੇ। ਪੂਰਾ ਬ੍ਰਹਮ ਗਿਆਨ ਕਬੀਰ ਨੇ ਡਿਕਲੇਅਰ ਸਾਰੇ ਸੰਸਾਰ ਨੂੰ ਦੇ ਦਿੱਤਾ, ਇਹਦੀ ਵਿਆਖਿਆ ਗੁਰੂ ਨਾਨਕ ਨੇ ਕੀਤੀ ਹੈ, ਕਿਉਂਕਿ ਇਹਦੀ ਵਿਆਖਿਆ ਬੰਦ ਕਰਤੀ ਸੀ ਲੋਕਾਂ ਨੇ, ਵਿਆਖਿਆ ਉਲਟੇਰਾ ਪਾਤੀ ਸੀ, ਜਿਵੇਂ ਹੁਣ ਪਾਈ ਹੋਈ ਹੈ, ਹੁਣ ਸਾਡੀ ਵਿਆਖਿਆ ਦੀ ਵਿਆਖਿਆ ਵੀ ਉਲਟੇਰਾ ਪਾਈ ਹੋਈ ਹੈ। ਕਬੀਰ ਵਾਲੀ ਬਾਣੀ ਦੀ ਗਾਂ ਵਿਆਖਿਆ ਕੀਤੀ ਵੀ ਉਲਟੇਰਾ ਨਾ ਕੋਈ ਪਾ ਸਕੇ, ਫਿਰ ਉਲਟੇਰਾ ਪਾਤਾ, ਪਹਿਲਾਂ ਤਾਂ ਕਬੀਰ ਦੀ ਬਾਣੀ ਨੂੰ ਉਲਟੇਰਾ ਪਾਤਾ ਸੀ, ਗੁਰੂਆਂ ਨੇ ਵਿਆਖਿਆ ਤਾਂ ਕਰੀ ਵੀ ਹੁਣ ਨਹੀਂ ਕੋਈ ਉਲਟੇਰਾ ਪਾ ਸਕੂ, ਫਿਰ ਪਾਤਾ, ਵਿਆਖਿਆ ਤਾਂ ਕਰੀ ਉਲਟੇਰਾ ਨਾ ਕੋਈ ਬਾਤ ਮੇਰੇ, ਉਲਟੇਰਾ ਨਹੀਂ ਪਾ ਸਕਦਾ ਕੋਈ ਜੇ ਧਿਆਨ ਨਾ ਪੜੀ ਜਾਵੇ ਬਾਣੀ ਸਿੱਖਾਂ ਨੇ, ਧਿਆਨ ਨਹੀਂ ਦਿੱਤਾ ਪੜ੍ਹ ਨੂੰ, ਧਿਆਨ ਤਾਂ ਮਾਇਆ ਚ, ਧਿਆਨ ਇਹਦਾ ਡਾਇਵਰਟ ਕਰਕੇ ਮਾਇਆ ਚ ਲਾਤਾ, ਜੇ ਮਾਇਆ ਚ ਸਿੱਖਰਾਂ ਜੁੜਦੇ ਬਾਣੀ ਖੋਜਣੀ ਕੋਈ ਔਖੀ ਨਹੀਂ, ਇਹਦਾ ਰਾਜ ਕਰੇਗਾ ਉਧਰ ਨੂੰ ਮੋੜਤਾ, ਰਾਜ ਕਰੇਗਾ ਖਾਲਸਾ ਵੱਲ ਨੂੰ, ਧਿਆਨ ਦੂਏ ਪਾਸੇ ਨੂੰ ਮੋੜਤਾ, ਬਾਣੀ ਨਾਲ ਛੱਡ ਗਏ, ਪੜ੍ਹਨੀ ਛੱਡ ਗਏ, ਵਿਚਾਰਨੀ ਛੱਡ ਗਏ, ਉਧਰ ਦੂਏ ਪਾਸੇ ਨੂੰ ਹੋ ਗਏ, ਮਸਲਾ ਹੀ ਹੋਰ ਕਰਤਾ। ਇਹਦੇ ਅਰਥ ਬਦਲਤੇ, ਅਸੀਂ ਅਨਪੜ੍ਹ ਸੀ, ਪੜ੍ਹ ਦਿੱਤੇ ਨੀ, ਹੁਣ ਫਿਰ ਪੜ੍ਹ ਗਏ ਲੋਕ, ਫਿਰ ਕੋਈ ਔਖਾ ਨਹੀਂ ਹੈ, ਧਿਆਨ ਨਹੀਂ ਹੈ, ਫਿਰ ਕੁਛ ਭਾਸ਼ਾ ਅਲੱਗ ਹੈ, ਇਹ ਬੇਸਿਕ ਤੌਰ ਤੇ ਪੜ੍ਹਨੀ ਚਾਹੀਦੀ ਹੈ, ਇਹ ਨਹੀਂ ਹੈ ਵੀ ਐਮ ਏ ਕਰਕੇ ਇੱਧਰ ਗੁਰਬਾਣੀ ਲਾ ਦੋ ਵੀ ਉਹ ਸਮਝ ਲਓ, ਏਦਾਂ ਨੀ ਸਮਝੀ ਜਾ ਸਕਦੀ ਬਾਣੀ, ਇਹ ਬਚਪਨ ਤੇ ਹੀ ਇਹ ਬਾਣੀ ਪੜ੍ਹਾਈ ਜਾਣੀ ਚਾਹੀਦੀ ਹੈ, ਸ਼ੁਰੂ ਤੇ ਇਹੀ ਪੜ੍ਹਾਈ ਜਾਣੀ ਚਾਹੀਦੀ ਹੈ, ਅਲੱਗ ਕਿਸਮ ਦੇ ਇਹਦੀ ਡਿਕਸ਼ਨਰੀ ਹੈ, ਅਲੱਗ ਕਿਸਮ ਦੇ ਇਹਦੇ ਅਰਥ ਨੇ, ਗੁਰਬਾਣੀ ਦੇ ਅਰਥ ਗੁਰਬਾਣੀ ਜੇ ਦਿੱਤੇ ਨੇ ਲਫ਼ਜ਼ ਦੇ, ਜਿੰਨਾ ਚਿਰ ਉਹ ਅਸੀਂ ਧਿਆਨ ਨਹੀਂ ਰੱਖਾਂਗੇ ਇਹਦੇ ਅਰਥ ਆਉਣੇ ਨੀ ਤੁਹਾਡੇ ਕੋਲ, ਸਾਡੀ ਭਾਸ਼ਾ ਹੋਰ ਹੈ ਭਾਸ਼ਾ ਹੋਰ ਹੈ, ਇਹ ਭਾਸ਼ਾ ਅਲੱਗ ਸਿੱਖਣੀ ਪਊਗੀ, ਇਹ ਗੁਰਮੁਖੀ ਬੋਲੀ ਹੈ, ਇਹ ਭਾਸ਼ਾ ਖੜੀ ਹੈ ਆਤਮਾ ਦੇ ਉੱਤੇ, ਸਾਡੀ ਭਾਸ਼ਾ ਖੜੀ ਹੈ ਸਰੀਰ ਦੇ ਉੱਤੇ, ਇਸ ਕਰਕੇ ਪਿੰਡ ਬੂਹੇ ਲਫ਼ਜ਼ ਵਰਤੇ, ਬੂਹੇ ਨਹੀਂ ਵਰਤਿਆ ਅਸੀਂ ਬੂਹੇ ਵਰਤ ਲੈਂਦੇ, ਇੱਥੇ ਪਿੰਡ ਬੂਹੇ ਵਰਤੇ, ਪਿੰਡ ਬੂਹੇ ਅਲੱਗ ਗੱਲ ਹੈ, ਮਨ ਬੂਹੇ ਅਲੱਗ ਗੱਲ ਹੈ, ਮਨ ਮਰੇ ਤਾਂ ਹੱਥ ਮਰ ਜਾਏ ਉਹ ਅਲੱਗ ਗੱਲ ਹੈ, ਪਿੰਡ ਬੂਹੇ ਅਲੱਗ ਗੱਲ ਹੈ, ਤੇ ਵਿਦਵਾਨਾਂ ਵਾਸਤੇ ਦੋ ਇੱਕੋ ਹੀ ਗੱਲ ਹੈ। ਵੱਖਰੇ ਵੱਖਰੇ ਦੋ ਸਰੀਰ ਨੇ, ਦੋ ਕਿਸਮ ਦੀ ਮੌਤ ਹੈ, ਦੋ ਕਿਸਮ ਦਾ ਜਨਮ, ਦੋ ਕਿਸਮ ਦੀ ਖੁਰਾਕ ਹੈ, ਦੋ ਕਿਸਮ ਦੇ ਮਾਂ ਬਾਪ ਨੇ, ਦੋ ਕਿਸਮ ਦੇ ਦੇਸ਼ ਨੇ ਰਹਿਣ ਦੇ, ਪਿੰਡ ਇਹ ਸਰੀਰ ਚੋਂ ਪੈਦਾ, ਇੱਥੇ ਪੈਦਾ ਹੁੰਦਾ ਹੈ ਲੋਕ ਚ, ਇੱਥੇ ਹੀ ਰਹੂਗਾ ਸਰੀਰ, ਇਹ ਜਿੱਥੋਂ ਆਇਆ ਆਤਮਾ ਉੱਥੇ ਚਲੀ ਜਾਣੀ ਹੈ। ਦੋ ਅੱਡ ਅੱਡ ਚੀਜ਼ਾਂ ਨੇ, ਦੋਹਾਂ ਦਾ ਅੱਡ ਅੱਡ ਗੱਲ ਹੈ ਗੁਰਬਾਣੀ ਚ ਕੀਤੀ ਹੋਈ। ਵਿਦਵਾਨਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ, ਪੜਦਾਨੇ ਦਾ ਕਰ ਕੀ ਲੈਣਾ ਸੀ, ਪੜਦਾਨੇ ਨੇ ਜਾਣ ਕੇ ਵਾਟ ਪਾੜੀ ਸੀ ਨਾ, ਉਹਨੇ ਤਾਂ ਲੈਣੀ ਕੀ ਸੀ, ਪਰ ਜਿਹਨਾਂ ਨੇ ਲੈਣਾ ਸੀ ਉਹਨਾਂ ਦਾ ਮੂੰਹ ਮਾਇਆ ਵੱਲ ਨੂੰ ਕਰਤਾ, ਰਾਜ ਕਰੇਗਾ ਖਾਲਸਾ, ਇਹਨਾਂ ਨੇ ਇੱਧਰ ਨੂੰ ਕਰਤਾ, ਉਹਨਾਂ ਨੇ ਘੁਮਾ ਤਾ, ਫਿਰ ਗੋਲਕਾਂ ਰੱਖਦੀਆਂ ਗੁਰਦੁਆਰਿਆਂ ਚ ਚੌਧਰਾਂ, ਉਧਰ ਨੂੰ ਕਰਤਾ। ਅਸਲ ਚ ਧਾਰਮਿਕ ਬੰਦੇ ਹੀ ਨਹੀਂ, ਧਾਰਮਿਕ ਬੰਦੇ ਬਹੁਤ ਥੋੜੇ ਹੁੰਦੇ ਨੇ ਜਿਹਨੂੰ ਧਰਮ ਦੀ ਲੋੜ ਹੁੰਦੀ ਹੈ। ਜਿਹੜੇ ਧਰਮ ਨੂੰ ਆਪਾਂ ਪਬਲਿਕ ਦਾ ਧਰਮ ਬਣਾ ਦਈਏ ਉਹਦਾ ਇਹੀ ਹਾਲ ਹੋਜੂ, ਇਹਨੂੰ ਕਦੇ ਵੀ ਪਬਲਿਕ ਦਾ ਧਰਮ ਬਣ ਨਹੀਂ ਦੇਣਾ ਚਾਹੀਦਾ। ਪਬਲਿਕ ਦਾ ਧਰਮ ਨਹੀਂ ਹੈ, ਪਬਲਿਕ ਦਾ ਧਰਮ ਇਹ ਨਹੀਂ ਬਣ ਸਕਦਾ, ਪਬਲਿਕ ਨੂੰ ਸਿੱਖਿਆ ਦੇ ਸਕਦੇ ਹਾਂ। ਪਬਲਿਕ ਦਾ ਧਰਮ ਉਹਦਾ ਬਣਦਾ ਜਿਹੜਾ ਇਹਨੂੰ ਅਪਣਾਵੇ, ਧਰਮ ਉਹਦਾ ਜਿਹੜਾ ਇਹਨੂੰ ਮੰਨੇ, ਜਿਹੜਾ ਸੁਣ ਕੇ ਛੱਡ ਦੇਵੇ ਉਹਦਾ ਧਰਮ ਨਹੀਂ ਹੁੰਦਾ। ਫਿਰ ਸੁਣ ਤਾਂ ਲਿਆ ਉਹਨੇ, ਹਾਂ ਦੂਜੇ ਠੱਗਾਂ ਤੋਂ ਬਚ ਸਕਦਾ, ਉਹ ਠੱਗ ਪ੍ਰਚਾਰ ਤੋਂ ਆਪਣਾ ਬਚਾ ਕਰ ਲੂਗਾ, ਇੰਨੇ ਜੋਗੇ ਹੋ ਜਾਣਗੇ ਦੂਜੇ ਆਦਮੀ। ਪਰ ਧਰਮ ਕੋ ਬੰਦਾ ਉਹੀ ਹੈ ਜਿਹੜਾ ਮੰਨੂਗਾ ਇਹਨੂੰ, ਵੀ ਇਸ ਵਿਸਵੇ ਗੁਰ ਕਾ ਮਨ ਮੰਨ ਸੋ ਸੇਵਕ ਪਰਮੇਸ਼ਰ ਕੀ ਗੱਲ ਜਾਣਨਾ, ਜਿਹਨੇ ਪਰਮੇਸ਼ਰ ਦੀ ਗੱਲ ਜਾਣਨੀ ਹੈ ਉਹ ਬੰਦਾ ਧਾਰਮਿਕ ਹੈ, ਬਾਕੀ ਨਹੀਂ ਧਾਰਮਿਕ ਕੋਈ ਵੀ। ਸਾਰੇ ਸਿੱਖ ਨਹੀਂ ਹਨ, ਐਵੇਂ ਜਫਾ ਪਾਈ ਜਾਂਦੇ ਨੇ ਖਬ ਗੱਲ ਬੇਮਤਲਬ ਦਾ।
ਜਿਹਨੂੰ ਰਾਮ ਜਾਣਿਆ ਤੈਨੂੰ ਪਛਾਣਿਆ,
ਦੇਖੇ ਜਿਹਨੇ ਜਾਣਿਆ ਤੈਨੇ ਪਛਾਣਿਆ ਉਹ ਧਾਰਮਿਕ ਬੰਦਾ। ਧਾਰਮਿਕ ਬੰਦੇ ਦਾ ਟਾਰਗੇਟ ਹੋਰ ਹੈ, ਦੂਏ ਦਾ ਟਾਰਗੇਟ ਹੋਰ ਹੈ। ਜਿਹਨੇ ਰਾਮ ਜਾਣਿਆ ਤੈਨੇ ਪਛਾਣਿਆ, ਜੋ ਗੁੰਗੇ ਸਾਕਰ ਮਨ ਮੰਨਿਆ, ਗੁੰਗੇ ਦਾ ਸੱਕਰ ਖਾ ਕੇ ਮਨ ਤਾਂ ਮੰਨ ਗਿਆ, ਪਤਾ ਲੱਗ ਗਿਆ ਮਿੱਠਾ ਕੀ ਹੁੰਦਾ, ਉਹਨੂੰ ਦੱਸੇ ਕੀ। ਐਵੇਂ ਰਾਮ ਨੂੰ ਜਿਹਨੇ ਜਾਣਿਆ ਪਛਾਣਿਆ ਦੱਸੇ ਕੀ, ਗੁੰਗਾ ਸੱਕਰ ਖਾ ਕੇ ਦੱਸੇ ਕੀ, ਮਿੱਠੇ ਦਾ ਪਤਾ ਲੱਗ ਗਿਆ ਗੁੰਗੇ ਨੂੰ, ਗੁੰਗੇ ਨੂੰ ਸੁਣਦਾ ਨਹੀਂ ਹੁੰਦਾ, ਸੁਣਦਾ ਹੀ ਨਹੀਂ ਮਿੱਠਾ ਕੀ ਹੁੰਦਾ। ਅੱਛਾ ਸੱਕਰ ਉਹਨੇ ਖਾਧੀ, ਟੇਸਟ ਦਾ ਪਤਾ ਲੱਗ ਗਿਆ, ਪਰ ਜਿਹਨੇ ਪਛਾਣਿਆ ਜਾਣਿਆ ਉਹਨੂੰ ਸਮਝ ਆ ਗਈ, ਉਹਨੂੰ ਦਰਸ਼ਨ ਹੋ ਗਿਆ। ਜਾਣਨਾ ਪਛਾਣਨਾ ਹੀ ਦਰਸ਼ਨ ਹੈ, ਰਾਮ ਦਾ ਦਰਸ਼ਨ ਹੈ ਜਾਣਨਾ ਔਰ ਪਛਾਣਨਾ। ਅੰਦਰੇ ਰਾਮ ਬੋਲਦਾ, ਸਭਾ ਘਰ ਰਾਮ ਬੋਲਦਾ, ਇਹ ਆਪ ਹੈ ਰਾਮ ਹੈ ਅਸਲ ਦੇ ਵਿੱਚ, ਅੰਦਰ ਬੋਲਦੇ ਤੋਂ ਇਲਾਵਾ ਅੰਦਰ ਕੋਈ ਹੋਰ ਥੋੜੀ ਬੋਲਦਾ। ਸਭਾ ਘਰ ਰਾਮ ਬੋਲੇ ਪਹਿਲਾਂ ਕਹਿਤਾ, ਫਿਰ ਕਹਿੰਦਾ ਆਤਮ ਰਾਮ ਲੇ ਹੋ ਪ੍ਰਵਾਨ ਕਹਾਂ ਕਹੂ, ਇਸੇ ਗੌੜੀ ਆਗ ਚਾਹ ਜਾਣ ਬਾਬ ਰੱਖਰੀ ਚ, ਤੂੰ ਹੀ ਰਾਮ ਹੈ। ਉਹ ਤੋਂ ਸੋਹਣੇ ਕਹਿ ਰਿਹਾ ਤਾਂ ਹੀ ਅਸ਼ਟਕਾ ਬੱਕਰ, ਤੂੰ ਹੀ ਬ੍ਰਹਮ। ਪਰ ਸਾਬਤ ਹੋ ਕੇ ਇਹ ਹੋਰ ਅੱਧਾ ਹੋਰ ਹੁੰਦਾ, ਬ੍ਰਹਮ ਅੱਧਾ ਹੁੰਦਾ। ਹਾਂਜੀ,
ਐਸਾ ਗਿਆਨ ਕਥਾ ਬਨਵਾਰੀ,
ਐਸਾ ਗਿਆਨ ਕਥਾ ਬਨਵਾਰੀ, ਬਨਵਾਰੀ ਜਿਹੜਾ ਹੈਗਾ ਐਸਾ ਗਿਆਨ ਕਥਨ ਕਰ ਰਿਹਾ, ਆਦਿ ਗਿਆਨ ਨੀ ਕਥਨ ਕਰ ਰਿਹਾ। ਆ ਜਿਹੜਾ ਗਿਆਨ ਕਥਨ ਕੀਤਾ, ਕਬੀਰ ਕਹਿੰਦਾ ਮੈਂ ਨੀ ਕੀਤਾ, ਦੋ ਹੱਥ ਖੜੇ ਨੇ ਬਨਵਾਰੀ ਨੇ ਕਥਨ ਕੀਤਾ।
ਐਸਾ ਗਿਆਨ ਕਥਾ ਬਨਵਾਰੀ,
ਇਹ ਐਸਾ ਗਿਆਨ ਕਥਨ ਬਨਵਾਰੀ ਕਰ ਸਕਦਾ, ਮੈਂ ਨੀ ਕਰ ਸਕਦਾ। ਇਸ ਸਵਾਲ ਦਾ ਜਵਾਬ ਜੀ ਕਿਸ ਘਰ ਰਹਿਤਾ, ਮੈਂ ਦੇ ਦੂਗਾ, ਇਹ ਗਿਆਨ ਉਹਦਾ ਮੇਰਾ ਕੋਈ ਨੀ ਹੈਗਾ, ਜਾਇਆ ਕਥਨ ਕਰਵਾਇਆ ਮੈਂ ਕਰਤਾ। ਐਸਾ ਗਿਆਨ ਕਥਾ ਬਨਵਾਰੀ, ਇਹ ਪਰਮੇਸ਼ਰ ਦਾ ਗਿਆਨ ਸਮਝੋ, ਇਹਨੂੰ ਮੇਰਾ ਨਾ ਸਮਝੋ, ਮੇਰੀ ਗੱਲ ਕਹੀ ਹੋਈ। ਕਿਤੇ ਕਹਿੰਦਾ ਕਬੀਰ ਦਾ ਗਿਆਨ ਹੈ। ਹਾਂਜੀ,
ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ,
ਮਨ ਰੇ ਪਵਨ, ਮਨ ਜਿਹੜਾ ਆਪੇ ਪਵਨ ਵਰਗਾ ਸੁਭਾਅ, ਪਵਨ ਟਿਕਦਾ ਨੀ,
ਮਨ ਰੇ ਪਵਨ,
ਮਨ ਦਾ ਪਵਨ ਹੈ ਤੂੰ ਤਾਂ, ਤੂੰ ਤੂੰ ਤੇਰਾ ਸੁਭਾਅ ਪਵਨ ਪਾਉਣ ਵਰਗਾ, ਹਵਾ ਵਰਗਾ, ਤੂੰ ਟਿਕਦਾ ਹੀ ਨੀ, ਤੈਨੂੰ ਤਖਾ ਹੈ ਹੀ ਨੀ।
ਦ੍ਰਿੜ ਸੁਖ ਮਨ ਨਾਰੀ,
ਦ੍ਰਿੜ ਕਰ ਤੂੰ ਸੁਖ ਮਨ ਨਾਰੀ, ਨਾਰੀ ਲਫਦਾ ਰਾਰੇ ਨਾਲ, ਰਾੜੇ ਨਾਲ ਨੀ, ਨਾੜੀ ਬਣਾਤਾ, ਕਿਉਂਕਿ ਨਾੜੀ ਦਾ ਮਨ ਨਾਲ ਕੀ ਸੰਬੰਧ ਹੈ, ਨਾੜੀ ਦਾ ਹੁੰਦਾ ਬੁੱਧੀ,
ਨਾਰੀ
ਨਾਰ ਸੁਖ ਮਨ, ਤੈਨੂੰ ਸੁਖ ਕਿਹੜੀ ਬੁੱਧੀ ਚੋਂ ਮਿਲਣਾ, ਤੂੰ ਇਹਦੀ ਪਛਾਣ ਕਰ, ਜਿਹੜੀ ਮਤ ਚੋਂ ਤੈਨੂੰ ਸੁਖ ਮਿਲਣਾ ਉਹ ਪਹਿਲੀ ਮਤ ਸੀ ਉਹਦੇ ਚੋਂ ਸੁਖ ਮਿਲਿਆ ਨਹੀਂ ਮਿਲਿਆ ਇਹ ਚੋਂ ਮਿਲ ਗਿਆ ਇਹ ਚੋਂ ਸੁਖ ਮਿਲ ਗਿਆ ਬਸ ਉਹਨੂੰ ਰਿਜੈਕਟ ਕਰਤਾ ਮਨ ਨੇ ਫੈਸਲਾ ਕਰਨਾ ਕਿ ਮਤ ਕਿਹੜੀ ਚੰਗੀ ਹੈ ਜਿੱਥੋਂ ਤਾਂ ਮਨ ਨੂੰ ਮਿਲ ਗਿਆ ਸੁਖ ਮਨ ਨੂੰ ਮਿਲ ਗਿਆ ਟਕਾ ਮਨ ਨੂੰ ਮਿਲ ਗਿਆ ਆਨੰਦ ਉਹ ਮਤ ਠੀਕ ਹੈ ਬਾਕੀ ਮਤਾਂ ਸਭ ਰਿਜੈਕਟ ਨੇ ਸੁਖ ਮਨ
ਨਾਰੀ
ਮਨ ਨੂੰ ਸੁਖ ਦੇਣ ਵਾਲੀ ਮਤ ਸੁਖ ਮਨ ਨਾਰੀ ਹੈ ਰਾਰਾ ਹੈ ਨਾਰੀ ਨਾੜੀ ਨਹੀਂ ਹੈ ਨਾੜੀ ਤਾਂ ਮਾਇਆ ਦੀ ਹੁੰਦੀ ਹੈ ਮਾਇਆ ਚ ਸੁਖ ਹੈ ਉਹ ਮਾਇਆ ਦਾ ਅਗਨ ਸਾਗਰ ਹੈ ਸਰੀਰ ਦਾ ਅਗਨ ਸਾਗਰ ਹੈ ਸਰੀਰ ਨੇ ਉਹਦਾ ਅੱਡ ਕਰਿਆ ਹੋਇਆ ਹੈ ਮਨ ਦਾ ਸਰੀਰ ਨਾਲ ਕੀ ਸੰਬੰਧ ਹੈ ਤਨ ਵਿੱਚੋਂ ਤਾਂ ਮਨ ਦੇਖਣਾ ਸੀ ਜੋਗੀਆਂ ਵਾਲੀ ਨਾਰੀ ਦੀ ਨਾੜੀ ਬਣਾ ਦਿੱਤਾ ਇਹਨੇ ਅਰਥ ਪੰਡਿਤ ਨੇ ਐ ਨਾਰੀ ਦਾ ਨਾੜੀ ਬਣਾਇਆ ਅਰਥ ਲਾੜੇ ਨਾਲ ਸੁਖਮਨ ਨਾੜੀ ਨਾੜੀ ਕੋਈ ਐਸੀ ਨੀ ਸਰੀਰ ਦੇ ਵਿੱਚ ਜਿੱਥੇ ਸੁਖ ਹੋਵੇ ਹੈ ਨੀ ਕੋਈ ਜਿਹਨੂੰ ਇਹ ਸੁਖਮਨ ਨਾੜੀ ਕਹਿੰਦਾ ਨਾੜੀ ਹੋ ਨੀ ਏਡਾ ਪਿੰਗਲਾ ਲਾਉਂਦੀਆਂ ਕੋਈ ਨਾੜੀਆਂ ਹੀ ਨੀ ਹੁਣ ਸਭ ਝੂਠ ਹੈ ਇਹਨਾਂ ਸਰੀਰ ਨਾਲ ਕੀ ਸੰਬੰਧ ਹੈ ਮਨ ਦਾ ਜਿੰਨਾ ਚਿਰ ਮਨ ਤੁਰਕੁਣੀ ਜੁੜਿਆ ਹੈ ਉਹਨਾਂ ਚਿਰ ਨਰਕ ਚ ਹੈ ਉਹਨਾਂ ਚਿਰ ਇਹਦਾ ਟਿਕਾਅ ਹੋ ਹੀ ਨਹੀਂ ਸਕਦਾ ਤੁਰਕੁਣੀ ਛੁੱਟਿਆ ਦੱਸ ਦੁਆਰ ਖੁੱਲ੍ਹਾ ਸੁੱਖ ਦਾ ਇਹਨੂੰ ਦੱਸ ਦੁਆਰ ਚ ਉਹ ਕਾਹਦੇ ਨਾਲ ਮਿਲਣਾ ਉਪਦੇਸ਼ ਨਾਲ ਮਿਲਣਾ ਉਪਦੇਸ਼ ਕਿਸੇ ਬੁੱਧੀ ਨੇ ਦੇਣਾ ਵਿਵੇਕ ਬੁੱਧੀ ਹੈ ਜਿਹੜੀ ਸੁਖਮਨ ਨਾੜੀ ਹੈ ਨਾੜੀ ਹੈ ਵਿਵੇਕ ਬੁੱਧੀ ਦੀ ਗੱਲ ਮੰਨ ਜੇ ਸੁੱਖ ਲੈਣਾ ਇਹ ਜਿਹੜੀ ਬੱਤੀ ਦੇਵੀ ਹੈ ਨਾ ਦੇਵੀ ਗੁਰਮਤ ਵਿਵੇਕ ਬੁੱਧੀ ਦੇਵੀ ਹੈ ਇਹੀ ਚੰਡੀ ਹੈ ਦੇਵੀ ਦੁਰਗਾ ਇਹ ਦੇਵੀ ਹੈ ਕੀ ਦਊਗੀ ਐਸਾ ਵਰਦਾਨ ਦਊਗੀ ਦੇਵਰ ਜੇਸ਼ਟ ਸਭ ਤੋਂ ਵੱਡਾ ਵਰਦਾਨ ਦਊ ਅਵਨਾਸ਼ੀ ਰਾਜਾ ਬਣਾ ਦੂ ਤੈਨੂੰ ਸੁਖੇ ਸੁਖ ਹੈ ਉੱਥੇ ਵਰਦਾਨ ਦਿੰਦੀ ਹੈ ਜੇਸ਼ਟ ਸਭ ਤੋਂ ਵੱਡਾ ਇਦੋਂ ਵੱਡਾ ਕੋਈ ਵਰਦਾਨ ਹੀ ਨਹੀਂ ਹੈ ਗੁਰਮਤ ਤੋਂ ਵੱਡਾ ਸੁਖ ਨਹੀਂ ਕੋਈ ਦੇ ਸਕਦਾ ਤੁਹਾਨੂੰ ਗੁਰਮਤ ਨੂੰ ਕਿਹਾ ਹੈ ਬੱਤੀ ਇਹ ਸੁਖਮਨ ਨਾਰੀ ਸੁਖ ਨਾਰੀ ਗੁਰਮਤ ਹੈ ਤੁਰਕੀ ਬਾਣੀ ਹੈ
ਰਹਾਓ ਸੋ ਗੁਰ ਕਰੋ ਜੇ ਬਹਰ ਨਾ ਕਰਨਾ
ਦੇਖੋ ਕਹਿੰਦੇ ਉਹ ਗੁਰ ਬਣਾਓ ਜਿਹੜਾ ਦੁਬਾਰਾ ਗੁਰ ਬਦਲਣਾ ਹੋਵੇ ਮੈਨੂੰ ਬਦਲਣਾ ਪਿਆ ਮੈਨੂੰ ਪੁੱਛ ਕੇ ਦੇਖੋ ਧਿਆਨ ਨਾਲ ਪਹਿਲਾਂ ਗੁਰ ਧਾਰਨ ਕਰੋ ਗਿਆਨ ਉਹ ਗਿਆਨ ਦਾ ਰਸਤਾ ਮਾਰਗ ਅਖਤਿਆਰ ਕਰੋ ਦੁਬਾਰਾ ਬਦਲਣਾ ਨਾ ਪਵੇ ਪਹਿਲਾਂ ਹੀ ਉਹਨੂੰ ਐਨ ਪੂਰੀ ਤਸੱਲੀ ਕਰਾ ਲਓ ਭਾਈ ਪਾਰ ਕਿਵੇਂ ਲਾਏਗਾ ਮੈਂ ਜਾਣਾ ਪਾਰ ਦੱਸ ਕਿਵੇਂ ਪਾਰ ਕਰੇਗਾ ਜੇ ਮੈਨੂੰ ਸਮਝਾ ਤਾਂ ਪਾਰ ਕਰੇਗਾ ਤਾਂ ਮੈਂ ਮੰਨੂਗਾ ਨੀ ਤੇਰੀ ਗੱਲ ਨੀ ਮੰਨੂ ਹੁਣ ਪਹਿਲਾਂ ਸਮਝਾ ਦੇ ਤੁਰ ਵੀ ਪਾਰ ਕਿਵੇਂ ਜਾਏਗਾ ਪਾਰ ਕੈਸੇ ਪਾਓਗੇ ਕੋ ਨਾ ਕਹੇ ਸਮਝਾਏ ਰਮਦਾਸ ਕਹਿੰਦੇ ਕਹਿੰਦੇ ਤਾਂ ਕੋਈ ਸਮਝਾਇਆ ਨੀ ਰਿਹਾ ਬਾ ਜਾ ਤੂੰ ਲੈ ਮਾਲਾ ਕੋਈ ਕਹਿੰਦਾ ਕੁਛ ਕੋਈ ਕੁਛ ਕੋਈ ਕੋਈ ਠੱਗੀ ਮਾਰ ਰਹੇ ਨੇ ਸਭ ਸੰਤ ਵੀ ਇਹੀ ਠੱਗੀ ਹੁਣ ਚੱਲ ਰਹੀ ਹੈ ਹੋਰ ਕੀ ਹੋ ਰਿਹਾ ਨਾ ਖੁਦ ਸਮਝਿਆ ਪਾਰ ਦੀ ਨਾ ਕਿਸੇ ਨੂੰ ਸਮਝਾ ਰਹੇ ਨੇ ਸਭ ਠੱਕ ਬੈਠੇ ਨੇ
ਸੋ ਗੁਰ ਕਰੋ ਜੇ ਬੋਹਰ ਨਾ ਕਰਨਾ
ਉਹ ਗਿਆਨ ਧਾਰਨ ਕਰੋ ਉਹ ਗਿਆਨ ਦਾ ਪੱਲਾ ਪਕੜੋ ਜਿਹੜਾ ਦੁਬਾਰਾ ਗਿਆਨ ਮਤਲਬ ਬਦਲਣਾ ਨਾ ਪਵੇ
ਸੋ ਪਦ ਰਵੋ ਜੇ ਬੋਹਰ ਨਾ ਰਵਣਾ
ਉਹ ਪਦ ਰਵੋ ਉਹ ਪਦ ਪ੍ਰਾਪਤ ਕਰੋ ਉਹ ਅਵਸਥਾ ਵਿੱਚ ਉਹ ਅਵਸਥਾ ਪਦ ਅਵਸਥਾ ਹੁੰਦੀ ਉਹ ਅਵਸਥਾ ਵਿੱਚ ਚਲੇ ਜਾਓ ਜਿੱਥੇ ਅਵਸਥਾ ਟਿੱਕੀ ਹੋ ਰਹੀ ਹੈ ਦੁਬਾਰਾ ਉਹ ਅਵਸਥਾ ਬਦਲਣੀ ਨਾ ਪਵੇ
ਸੋ ਧਿਆਨ ਧਰੋ ਜੇ ਬਹੁਤ ਨਾ ਧਰਨਾ
ਧਿਆਨ ਵੀ ਉਹਦਾ ਧਰੋ ਉਹਦਾ ਧਿਆਨ ਉਹਦਾ ਹੀ ਧਿਆਨ ਬਾਅਦ ਅਖੀਰ ਤੱਕ ਲੋੜ ਪਵੇ ਦੂਗਾ ਨੀ ਤੁਸੀਂ ਮੂਰਤੀ ਦਾ ਧਿਆਨ ਧਰਦੇ ਹੋ ਮੂਰਤੀ ਦੇ ਦਰਸ਼ਨ ਹੋ ਗਏ ਉਹਦਾ ਧਿਆਨ ਧਰਿਓ ਜਿਹਦਾ ਹੋਇਆ ਪਹਿਲਾਂ ਹੀ ਉਹਦਾ ਧਰੋ ਬਹੁਤ ਨਾ ਧਰਨਾ ਪਹਿਲਾਂ ਹੀ ਉਹਦਾ ਧਿਆਨ ਧਰੋ ਜਿਹਦਾ ਦੁਬਾਰਾ ਬਦਲਣਾ ਨਾ ਪਵੇ ਜੇ ਜਿਹੜਾ ਬਦਲਣ ਵਾਲੀ ਗੱਲ ਕਰਦਾ ਉਹ ਠੱਗ ਇਹਨੂੰ ਬਦਲਣਾ ਪਿਆ ਨਾ ਹੱਡ ਬੀਤੀ ਦੱਸਦਾ ਆਪਣੀ ਸਗਲ ਜਨਮ ਦਾ ਸ਼ਿਵਪੁਰੀ ਗਵਾਤਾ ਉਹ ਕਹਿੰਦਾ ਤੁਹਾਡਾ ਨਾ ਕੋਈ ਗਵਾ ਦੇਵੇ ਮੇਰਾ ਤਾਂ ਗਵਾਤਾ ਇਹ ਠੱਗਾਂ ਦੀ ਦੁਨੀਆਂ ਚ ਰਹਿੰਦਾ ਠੱਗਾਂ ਦਾ ਬਾਜ਼ਾਰ ਹੈ ਸਾਰਾ ਸਾਰੀਆਂ ਵੱਧ ਠੱਗ ਨੇ
ਐਸੇ ਮਰੋ ਜੇ ਬਹਰ ਨਾ ਮਰਨਾ
ਆਏ ਤਰੀਕੇ ਨਾਲ ਮਰ ਜਾਓ ਦੁਬਾਰਾ ਮਰਨਾ ਹੀ ਨਾ ਪਵੇ ਦੇਖੋ ਮਰ ਵੀ ਨਾ ਜਾਣਿਆ ਮਰਤਾ ਮਰਤਾ ਜਗ ਮੂਹਾ ਮਰ ਵੀ ਨਾ ਜਾਣਿਆ ਐਸੀ ਮਰਨੀ ਜੇ ਮੜੇ ਬਹਰ ਨਾ ਮਰਨਾ ਫੇਰ ਤਾਂ ਗੱਲ ਕਬੀਰ ਨੇ ਕਹਿਤੀ ਇਹ ਤਾਂ ਗੱਲ ਕਬੀਰ ਨੇ ਕਹਿਤੀ ਇਸੇ ਗੱਲ ਦੀ ਵਿਆਖਿਆ ਕੀਤੀ ਹੈ ਕਿਹੜੀ ਗੱਲ ਹੈ ਜਿਹਦੀ ਵਿਆਖਿਆ ਕਬੀਰ ਨੇ ਨਹੀਂ ਕੀਤੀ ਪਹਿਲਾਂ ਜਿਹੜੀ ਕਬੀਰ ਨੇ ਨਹੀਂ ਕਹੀ ਵਿਆਖਿਆ ਬਾਅਦ ਚ ਹੋਈ ਹੈ ਵਿਆਖਿਆ ਉਹਨਾਂ ਨੇ ਕੀਤੀ ਜਿਹੜੀ ਨਹੀਂ ਕਹੀ ਗੱਲ ਉਹ ਦੱਸ ਦਿਓ
ਉਲਟੀ ਗੰਗਾ ਜਮਨ ਮਿਲਾਓ
ਆ ਦੇਖੋ ਉਲਟੀ ਗੰਗਾ ਗੰਗਾ ਉਲਟੀ ਹੈ ਸਾਡੀ ਵਿਚਾਰਧਾਰਾ ਸਾਗਤ ਨਾਲ ਉਲਟੀ ਹੈ ਇਹਨਾਂ ਦੀ ਥੱਲੇ ਨੂੰ ਜਾਂਦੀ ਹੈ ਗੰਗਾ ਸਾਡੀ ਉੱਤੇ ਨੂੰ ਜਾਂਦੀ ਹੈ ਗੰਗਾ ਪਹਾੜਾਂ ਚ ਨੂੰ ਸ਼ਿਵ ਜੀ ਥੱਲੇ ਰਹਿ ਜਾਂਦਾ ਕੈਲਾਸ਼ ਤੇ ਜਾ ਚੜ੍ਹਦੀ ਹੈ ਗੰਗਾ ਉਲਟੀ ਪਕਾਸ਼ ਤੋਂ ਉੱਤੇ ਨੂੰ ਆਕਾਸ਼ ਨੂੰ ਚਲੀ ਜਾਂਦੀ ਹੈ ਗੰਗਾ ਜਦ ਵਿੱਚ ਪਹਿਲਾਂ ਕੈਲਾਸ਼ ਤੇ ਪਰਬਤ ਤੇ ਚੜੂ ਫਿਰ ਆਕਾਸ਼ ਨੂੰ ਚੜੂ ਸ਼ਿਵ ਜੀ ਤਾਂ ਕੈਲਾਸ਼ ਤੇ ਰਹਿ ਜਾਂਦਾ ਆਕਾਸ਼ ਗੰਗਾ ਉੱਤੇ ਚਲੀ ਗਈ ਫਿਰ ਕੀ ਜਾ ਉੱਤੇ ਜਾ ਕੇ ਦੇਖਦੀ ਹੈ ਗੰਗਾ ਦੇ ਵਿੱਚ ਨਾਲ ਉੱਤੇ ਚੜ ਜਾਂਦਾ ਫਿਰ ਦੇਖਦਾ ਇੱਕ ਸ਼ਿਵ ਭਏ ਇੱਕ ਗਏ ਇੱਕ ਫਿਰ ਭਏ ਉਹਦਾ ਕਈ ਸ਼ਿਵ ਜੀ ਤੁਰੇ ਫਿਰਦੇ ਨੇ ਰਾਮ ਔਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਕੈਲਾਸ਼ ਤੋਂ ਉੱਤੇ ਜਾ ਚੜਿਆ ਨਾ
ਉਲਟੀ ਗੰਗਾ ਜਮਨ ਮਿਲਾਵੋ
ਜਮਨ ਮਿਲਾਵੋ ਜਿਹੜੀ ਮੇਰੀ ਮਰਜ਼ੀ ਹੈ ਨਾ ਮੇਰੀ ਆਪਣੀ ਮਰਜ਼ੀ ਹੈ ਜਿਹੜੀ ਮਨ ਦੀ ਮਤ ਹੈ ਇਹਨੂੰ ਗੁਰਮਤ ਜਿਹੜੀ ਗੁਰਕਾ ਭਾਣਾ ਇਹਦੇ ਚ ਆਪਣਾ ਭਾਣਾ ਬੁਲਾ ਤੂੰ ਆਪਣੇ ਭਾਣੇ ਦੇ ਪੂਰੇ ਬੰਨ ਲਾ ਕੇ ਗੁਰਕੇ ਭਾਣੇ ਚ ਇਹਨੂੰ ਜਮਨ ਵਿਚਾਰਧਾਰਾ ਆਪਣੀ ਵਿਚਾਰਧਾਰਾ ਮਨ ਮਤ ਨੂੰ ਗੁਰਮਤ ਦੇ ਸਪੁਰਦ ਕਰ ਦੋ
ਦਿਨ ਜਲ ਸੰਗਮ ਮਨ ਮਹਿਲਾਵੋ
ਅੱਜ ਕੋਈ ਜਲ ਦਾ ਸੰਗਮ ਨਹੀਂ ਆਇਆ ਉੱਥੇ ਉਹ ਜਲ ਦੇ ਸੰਗਮ ਤੇ ਨਹਾਉਣ ਜਾਂਦੇ ਨੇ ਇਲਾਹਾਬਾਦ ਮਨ ਮਹਿਲਾਵੋ ਜਲ ਦਾ ਸੰਗਮ ਕੋਈ ਨਹੀਂ ਹੈ ਵਿਚਾਰਧਾਰਾ ਦਾ ਸੰਗਮ ਹੈ ਉੱਥੇ
ਗੰਗਾ ਜਮਨ ਮਿਲਾਵੋ
ਵਿਚਾਰਧਾਰਾ ਦਾ ਸੰਗਮ ਵੀ ਆਹ ਗੱਲ ਜਿਹੜੀ ਉਲਟ ਸੀ ਆ ਠੀਕ ਹੈ ਆ ਉਲਟ ਸੀ ਆ ਠੀਕ ਹੈ ਆ ਉਲਟ ਸੀ ਉਲਟਾ ਠੀਕ ਜਿਹੜੀ ਹੁਣ ਕਰਨੀ ਹੈ ਉਲਟ ਜੋ ਕਿਹਾ ਹੋਇਆ ਉਹ ਠੀਕ ਤਾਂ ਸਿਮਰਤ ਸਾਧ ਸੋਧੇ ਜਾਣੇ ਨੇ
ਲੋਚਾ ਸੰਸਰ ਇਹੋ ਵਿਵਹਾਰਾ ਲੋਚਾ ਸੰਸਰ ਇਹੋ ਵਿਵਹਾਰਾ
ਲੋਚਾ ਸੰਸਰ ਸਾਰਿਆਂ ਦੇ ਅੰਦਰ ਲੋਚਾ ਕੀ ਹੈ ਇੱਕੋ ਜਿਹੀ ਲੋਚਾ ਸਾਰਿਆਂ ਦੇ ਅੰਦਰ ਮਨ ਦੀ ਭੁੱਖਾ ਇਸੇ ਕਰਕੇ ਵਿਹਾਰ ਵੀ ਇੱਕੋ ਜਿਹਾ ਜਿਹਦੇ ਅੰਦਰ ਨਾਮ ਦੀ ਲੋਚਾ ਉਹਨਾਂ ਦਾ ਨਾਮ ਦਾ ਵਿਹਾਰ ਹੋਊ ਜਿਹਨਾਂ ਦੇ ਅੰਦਰ ਮਾਇਆ ਦੀ ਲੋਚਾ ਉਹਦੇ ਅੰਦਰ ਮਾਇਆ ਦਾ ਵਿਹਾਰ ਹੋਊ ਜੈ ਜੀ ਕਿਸੇ ਦੀ ਲੋਚਾ ਉਹ ਜ਼ਿਆਦਾ ਵਿਹਾਰ ਹੋਊ
ਤਤ ਵਿਚਾਰ ਕਿਆ ਅਗਰ ਵਿਚਾਰਾ
ਇਸ ਕਰਕੇ ਕਬੀਰ ਕਹਿੰਦੇ ਤਤ ਦੀ ਵਿਚਾਰ ਕਰੋ ਹੋਰ ਵਿਚਾਰਾਂ ਛੱਡੋ ਸੰਸਾਰ ਦੇ ਵਿੱਚ ਜੋ ਵਿਚਾਰਾਂ ਕਰਦੇ ਹੋ ਛੱਡ ਕੇ ਤਤ ਦੀ ਵਿਚਾਰ ਕਰੋ
ਆਪੋ ਤੇਜ ਬਾਏ ਪ੍ਰਥਮੀ ਆਕਾਸ਼ਾ ਐਸੀ ਰਹਿਤ ਰਹੋ ਹਰ ਪਾਸਾ
ਹਰ ਦੇ ਪਾਸ ਰਹੋ ਰਹਿਤ ਐਸੀ ਰੱਖੋ ਜਿਵੇਂ ਪਾਣੀ ਅੱਗ ਪੰਜਾਂ ਤੱਤਾਂ ਵਾਲੀ ਰਹਿਤ ਰੱਖੋ ਦੇਖੋ ਪੰਜ ਤੱਤ ਕੀ ਹੈ ਠੰਡ ਕਾ ਪਾਣੀ ਠੰਡਾ ਹੈ ਮਨ ਪਾਣੀ ਨੀਵੇ ਤਾਂ ਉਹਨੂੰ ਜਾਂਦਾ ਮਨ ਨੀਵਾਂ ਹੋਵੇ ਮਨ ਨੂੰ ਨੀਵਾਂ ਹੀ ਨੀਵਾਂ ਕਰਨਾ ਮਨ ਨੀਵਾਂ ਮਤ ਉੱਚੀ ਮਤ ਉੱਚੀ ਤਾਂ ਹੋ ਜਾ ਮਨ ਨੀਵਾਂ ਹੋ ਤੇ ਹੰਕਾਰ ਮਨ ਨੂੰ ਉੱਚਾ ਕਰਦਾ ਇਹ ਤਾਂ ਅਸੀਂ ਪਾਣੀ ਤੋਂ ਸਿੱਖਿਆ ਕੀ ਲੈਣੀ ਹੈ ਮਨ ਭਾਈ ਪਾਣੀ ਟਿਕਦਾ ਕਿੱਥੇ ਜਾ ਕੇ ਸਮੁੰਦਰ ਚ ਨੀਵਾਂ ਹੋਊਗਾ ਆਪਣੇ ਮੂਲ ਚਲੇ ਜਾਂਦਾ ਇਹਦਾ ਮੂਲ ਪਾਣੀ ਦਾ ਨੀਵੇ ਥਾਂ ਹੈ ਨੀਵਾਂ ਹੋਈ ਜਾਵੇ ਆਪਣੇ ਮੂਲ ਚ ਸਮਾ ਜਾਂਦਾ ਇਹ ਨੀਵਾਂ ਹੋ ਗਈ ਆਪਣੇ ਮੂਲ ਚ ਸਮਾਊਗਾ
ਆਪ ਤੇਜ ਬਾਏ ਪ੍ਰਥਮੀ ਆਕਾਸ਼ਾ
ਬਾਏ ਹਵਾ ਪ੍ਰਥਮੀ ਆਕਾਸ਼ਾ
ਐਸੀ ਰਹਿਤ ਰਹੋ ਹਰ ਪਾਸੇ
ਇਹ ਰਹਿਤ ਹੈ ਇਹਦੇ ਚੋਂ ਅਸੀਂ ਰਹਿਤ ਪਛਾਣਨੀ ਹੈ ਆਪਣੀ ਰਹਿਤ ਪਛਾਣਨੀ ਹੈ ਮਨ ਦੀ ਰਹਿਤ ਜਿਹੜੀ ਹੈ ਮਨ ਨੇ ਹਵਾ ਵਰਗਾ ਸੁਭਾਅ ਹੈ ਇਹਦਾ ਹਵਾ ਉਹਨਾਂ ਚਿਰ ਨਹੀਂ ਟਿਕ ਸਕਦੀ ਜਿੰਨਾ ਚਿਰ ਆਪਣੇ ਮੂਡ ਤੋਂ
ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ
ਇਹ ਸੰਸਾਰ ਦੇ ਭਾਣੇ ਨਾਲ ਉਲਟ ਹੈ ਇਹ ਕੱਪੜਾ ਭਾਣਾ ਸਾਡਾ ਸੰਸਾਰ ਦਾ ਭਾਣਾ ਕੱਲੇ ਕੱਲੇ ਦਾ ਸਾਰਿਆਂ ਦਾ ਇਹ ਗੁਰਕਾ ਭਾਣਾ ਇਹ ਉਲਟ ਹੈ ਆਪਣੇ ਭਾਣੇ ਦੀਆਂ ਮਨਮੱਤਾਂ ਨੇ ਸਾਰੀਆਂ ਜਿਹੜੀਆਂ ਮਨਮੱਤਾਂ ਨੇ ਨਾ ਇਹ ਆਪਣੇ ਭਾਣੇ ਦੀਆਂ ਨੇ ਆਪਣੇ ਆਪਣੇ ਆਪ ਆਪਣੀ ਬੁੱਧ ਹਜੇਤੀ ਬਣਤ ਫਿਰ ਬਿਰੰਤ ਹਜੇਤੀ ਇਹ ਸਾਰੀਆਂ ਉਲਟੀਆਂ ਨੇ ਮਾਇਆ ਨਾਲ ਜੋੜਦੀਆਂ ਨੇ ਠੀਕ ਹੈ ਕਹਿੰਦੀਆਂ ਨੇ ਵੀ ਸਾਰੇ ਜਿਹੜੇ ਵਿਕਾਰ ਨੇ ਭੈੜੇ ਨੇ ਪਰ ਛਡਾਉਂਦੀਆਂ ਵੀ ਹਨ ਨੀ ਕਿਸੇ ਨਾ ਕਿਸੇ ਤਰੀਕੇ ਨਾਲ ਵਿਕਾਰਾਂ ਦੀ ਪੂਰਤੀ ਕਰਦੀਆਂ ਨੇ ਜਿਹਨੂੰ ਬੁਰਾ ਕਹਿੰਦੀਆਂ ਨੇ ਉਹਦੇ ਨਾਲ ਦੂਰ ਜਾਣ ਦੀ ਗੱਲ ਨੀ ਕਰਦੀਆਂ ਲੋਭ ਦੀ ਪੂਰਤੀ ਕਰਦੀਆਂ ਨੇ ਜਾਂ ਦੇਵੀ ਦੇਵਤੇ ਨੂੰ ਧਨ ਪਦਾਰਥ ਦਿੰਦੇ ਨੇ ਆਦਮੀ ਨੂੰ ਧਨ ਪਦਾਰਥ ਤੋਂ ਰੋਕਦੀਆਂ ਨੀ ਮਨ ਦੀਆਂ ਇੱਛਾਵਾਂ ਪੂਰੀਆਂ ਕਰਦੀਆਂ ਨੇ ਜੇ ਮਤਾਂ ਉਹ ਤਾਂ ਫਿਰ ਆਦਮੀ ਚ ਸੁਧਾਰ ਤਾਂ ਲਿਆਉਂਦੀਆਂ ਨੀ ਸੁਧਾਰ ਨੀ ਲਿਆ ਰਹੀਆਂ ਉਹ ਤੇ ਤੇਰੀਆਂ ਇੱਛਾ ਪੂਰੀਆਂ ਕਰਨੀਆਂ ਨੇ ਇੱਛਾਵਾਂ ਤਾਂ ਸਾਰੀਆਂ ਇੱਕ ਪਾਸੇ ਕਹਿੰਦੇ ਨੇ ਇੱਛਾਵਾਂ ਛੱਡਣੀਆਂ ਨੇ ਸਮਾਧੀ ਲਾਲ ਉਹਦੇ ਵਿੱਚ ਇੱਛਾਵਾਂ ਰੋਕਣੀਆਂ ਨੇ ਦੂਏ ਕਹਿੰਦੇ ਨੇ ਪਾਸੇ ਪੂਰੀਆਂ ਕਰਨੀਆਂ ਨੇ ਸ਼ੁਰੂ ਧਰਮ ਕਿਸੇ ਹੋਰ ਗੱਲ ਖਾਤਰ ਹੋਏ ਨੇ ਕਰ ਰਹੇ ਨੇ ਕੁਛ ਹੋਰ ਜਿੰਨੀਆਂ ਮਨਮੱਤਾਂ ਨੇ ਜਮ ਦਾ ਮਾਰਗ ਹੈ ਕ੍ਰਿਸ਼ਨ ਜਮਨਾ ਚ ਰਹਿੰਦਾ ਜਮਨਾ ਨੀਵੇਂ ਤੋਂ ਉਹਨੂੰ ਜਾਂਦੀ ਹੈ ਇਹਨਾਂ ਵਾਲੀ ਗੰਗਾ ਵੀ ਨੀਵੇਂ ਤੋਂ ਉਹਨੂੰ ਜਾਂਦੀ ਹੈ ਦੋਏ ਨੀਵੇਂ ਤੋਂ ਉਹਨੂੰ ਜਾਂਦੀਆਂ ਨੇ ਦੋ ਇੱਕੋ ਦਿਸ਼ਾ ਵਿੱਚ ਇਹਨੂੰ ਚੱਲਦੀਆਂ ਨੇ ਗੰਗਾ ਜਮਨਾ ਇੱਕੋ ਦੇ ਜਾਵੇ ਜਾਂਦੀਆਂ ਨੇ ਇਹਨਾਂ ਦੀਆਂ ਦੋ ਇਹਨਾਂ ਦਾ ਧਰਮ ਵੀ ਉਹੀ ਗੱਲ ਕਹਿ ਰਿਹਾ ਜੋ ਮਨ ਜੋ ਮਨ ਦੀ ਇੱਛਾ ਉਹਦੇ ਅਨੁਸਾਰ ਇਹ ਧਰਮ ਨੇ ਇਹਨਾਂ ਦੇ ਤਾਂ ਲੋਕ ਮੰਨਦੇ ਨੇ ਗੁਰਮਤ ਮਨ ਦੀ ਇੱਛਾ ਦੇ ਵਿਰੁੱਧ ਇਸ ਕਰਕੇ ਗੰਗਾ ਉਲਟੀ ਹੈ ਜਮਨਾ ਜਿਹੜੀ ਸਾਡੀ ਵਿਚਾਰਧਾਰਾ ਆਪਣੀ ਮਨਮਤ ਹੈ ਮਨਮਤਾ ਦਾ ਜਮਨੇ ਜਮਨਾ ਲੱਗੀ ਹੈ ਜਮ ਦਾ ਮਾਰਗ ਹੈ ਜਮਨਾ ਜੋੜ ਕੇ ਰੱਖਣ ਵਾਲੀ ਹੈ ਜਮ ਕੀ ਹੁੰਦਾ ਜਮ ਹੁੰਦਾ ਜੰਮਣ ਵੱਲ ਇਹ ਭਰਮ ਇਹ ਜਮਦੇ ਜਾਲ ਚੋਂ ਬਾਹਰ ਨੀ ਨਿਕਲਣ ਦੇਣ ਵਾਲੀਆਂ ਮਤਾਂ ਉਹ ਮੁਕਤੀ ਦੀ ਐਵੇਂ ਗੱਲਾਂ ਕਰਦੀਆਂ ਨੇ ਮੁਕਤੀ ਕਿਸੇ ਨੂੰ ਨਾ ਮਿਲੀ ਹੈ ਨਾ ਮਿਲਣੀ ਹੈ ਨਾ ਮੁਕਤੀ ਦਾ ਕੋਈ ਟਾਰਗੇਟ ਹੈ ਨਾ ਕੋਈ ਸਮਝਾ ਰਿਹਾ ਮੁਕਤੀ ਐ ਮਿਲੂਗੀ ਉਹ ਝੂਠ ਮੂਠ ਦੀਆਂ ਕਹਾਣੀਆਂ ਉਹੀ ਬਣਾਈ ਹੋਈਆਂ ਨੇ ਫਰਾਡ ਗੰਗਾ ਉਲਟੀ ਚੱਲਦੀ ਹੈ ਮਨ ਦੀ ਵਿਚਾਰਧਾਰਾ ਨੂੰ ਗੁਰਮਤ ਦੀ ਵਿਚਾਰਧਾਰਾ ਬਿਲਕੁਲ ਉਲਟੀ ਹੈ ਮਨ ਲੋਭੀ ਆ ਲੋਭ ਛੱਡਣਾ ਨਹੀਂ ਚਾਹੁੰਦਾ ਉਹ ਵਾਲੀ ਲੋਭ ਛਡਾਉਂਦੀ ਹੈ ਇਹ ਸੰਸਾਰ ਛੱਡਣਾ ਨਹੀਂ ਚਾਹੁੰਦਾ ਉਹ ਪਹਿਲਾਂ ਹੀ ਕਹਿੰਦੀ ਹੈ ਪਹਿਲਾਂ ਨਾਲ ਕਬੂਲ ਪਹਿਲਾਂ ਲੱਭ ਦੇਦਾ ਇਹ ਵੀ ਜੇ ਸਾਡੇ ਕੋਲ ਆਉਣ ਤਾਂ ਸਿਰ ਤਲਤਲੀ ਗਲੀ ਮੋਰੀ ਆਓ ਜਾ ਕੋ ਪ੍ਰੇਮ ਖੇਡਣ ਖਚੋ ਉਹ ਤਾਂ ਪਹਿਲਾਂ ਹੀ ਸੰਸਾਰ ਛੱਡਣ ਦੀ ਗੱਲ ਕਰਦੀ ਹੈ ਸ਼ਰਤਿਆਂ ਦੀ ਪਹਿਲਾਂ ਇਹ ਦੂਜੀਆਂ ਮਤਾਂ ਦੀ ਸ਼ਰਤ ਨਹੀਂ ਹੈ ਇਹ ਇਸ ਕਰਕੇ ਜਿਹੜੀ ਗੁਰਮਤੀ ਗੰਗਾ ਗਿਆਨ ਦੀ ਗੰਗਾ ਇਹ ਬਿਲਕੁਲ ਉਲਟੀ ਹੈ ਸਾਰੇ ਸੰਸਾਰ ਦੀਆਂ ਮਤਾਂ ਤੇ ਜੋ ਕਬੀਰ ਨੂੰ ਗੰਗਾ ਲੱਭੀ ਹੈ ਨਾ ਖੋਜੀ ਆ ਜਾ ਕੇ ਜਿਹੜੀ ਤਾਂ ਬਨਾਰਸ ਵਾਲੀ ਗੰਗਾ ਸੀ ਉਹ ਉਲਟੀ ਹੈ ਉਹ ਨੀਵੇਂ ਤੋਂ ਜਾ ਰਹੀ ਹੈ ਸੋਨ ਤੋਂ ਨੀਵੇਂ ਗਾਹਾਂ ਇਹ ਜਿਹੜੀ ਗੰਗਾ ਹੈ ਪੁੱਠੀ ਜਾ ਰਹੀ ਹੈ ਪਹਾੜਾਂ ਦੇ ਨੂੰ ਚੜ੍ਹ ਰਹੀ ਹੈ ਉਹਨੇ ਬੜੇ ਬੜੇ ਪਹਾੜ ਨੇ ਨਾ ਇਹਨਾਂ ਨੇ ਬਣਾਏ ਹੋਏ ਦੇਵੀ ਦੇਵਤੇ ਚੌਵੀ ਅਵਤਾਰ ਫਲਾਨਾ ਢਿਮਕੇ ਯਾ ਰਿਸ਼ੀ ਮੁਨੀ ਇਹ ਉਹਨਾਂ ਦੇ ਉੱਤੇ ਦੀ ਲੰਘ ਜਾਂਦੀ ਹੈ ਗੰਗਾ, ਉਹ ਥੱਲੇ ਹੀ ਰਹਿ ਜਾਂਦੇ ਨੇ।